तुम मान मेरे जप मान मेरे ओ जप मान मेरे गोविंद की वाणी जप मान मेरे गोविंद की वाणी साधु जान जप मान मेरे गोविंद की वाणी साधु जान राम रसन बखानी जप मान Oh,
192 ਸਫ਼ੇ ਤੋਂ ਗੌੜੀ ਮਹਿਲਾ ਪੰਜਵਾਂ ਦਾ ਇਹ ਸ਼ਬਦ ਜਿਸ ਦੀ ਟੇਕ ਪੁਨਾ ਪੁਨਾ ਗਾਇਨ ਕੀਤੀ ਗਈ ਹੈ ਜਪ ਮਨ ਮੇਰੇ ਗੋਬਿੰਦ ਕੀ ਬਾਣੀ ਗੁਰੂ ਸਾਹਿਬ ਜੀ ਆਪਣੇ ਮਨ ਨੂੰ ਮੁਖਾਤਬ ਹੋ ਕੇ ਸੰਬੋਧਨ ਹੋ ਕੇ ਉੱਤਮ ਅਤੇ ਸ੍ਰੇਸ਼ਟ ਉਪਦੇਸ਼ਕਰਤਾ ਦੀ ਤਰ੍ਹਾਂ ਸੰਬੋਧਨ ਕਰਦੇ ਨੇ। ਉੱਤਮ ਵਿਚਾਰਵਾਨ ਅਤੇ ਉਪਦੇਸ਼ਕਰਤਾ ਉਹ ਹੁੰਦਾ ਹੈ ਜੋ ਪ੍ਰਥਮ ਆਪਣੇ ਆਪ ਨੂੰ ਸਮਝਾਵੇ। ਗੁਰੂ ਸਾਹਿਬ ਜੀ ਨੇ ਅਨੇਕਾਂ ਸ਼ਬਦ ਆਪਣੇ ਆਪ ਨੂੰ ਮੁਖਾਤਬ ਹੋ ਕੇ ਕਹੇ ਨੇ, ਅਥਵਾ ਸਾਰੀ ਸ੍ਰਿਸ਼ਟੀ ਗੁਰੂ ਦਾ ਆਪਾ ਹੀ ਹੈ, ਨਾ ਕੋ ਵੈਰੀ ਨਹੀਂ ਬੇਗਾਨਾ, ਸਗਲ ਸੰਗ ਹਮ ਕੋ ਬਣਾਈ, ਗੁਰੂ ਅਰਜਨ ਦੇਵ ਜੀ ਕਹਿੰਦੇ ਨੇ। ਗੁਰੂ ਸਾਹਿਬ ਜੀ ਆਪਣੇ ਆਪੇ ਨੂੰ ਸੰਬੋਧਨ ਕਰਕੇ ਕਹਿੰਦੇ ਨੇ, ਜਪ ਮਨ ਮੇਰੇ ਗੋਬਿੰਦ ਕੀ ਬਾਣੀ, ਸਾਧੂ ਜਨ ਰਾਮ ਰਸਨ ਵਖਾਣੀ। ਅਨੇਕਾਂ ਸ਼ਬਦ ਐਸੇ ਗੁਰੂ ਸਾਹਿਬ ਜੀ ਨੇ ਆਪਣੇ ਆਪ ਨੂੰ ਮੁਖਾਤਬ ਹੋ ਕੇ ਫਰਮਾਏ ਨੇ, ਇਹ ਮਨ ਮੇਰਿਆ ਤੂੰ ਸਦਾ ਰਹੁ ਹਰ ਨਾਲ। ਇਹ ਸਿਕਸ਼ਾ ਹੀ ਦੇਣ ਵਾਲੀ ਬਾਤ ਹੈ ਕਿ ਅਸੀਂ ਵੀ ਕਦੀ ਕਦਾਈ ਆਪਣੇ ਮਨ ਨਾਲ ਗੱਲਾਂ ਕਰੀਏ। ਇਹ ਮਨ ਹਰ ਜੀ ਉਹ ਧਿਆਏ ਤੂੰ, ਧਿਆਏ ਕਿਵੇਂ, ਐਬਸੈਂਟਡ ਮਾਇੰਡ ਹੋ ਕੇ ਨਹੀਂ, ਕਦੀ ਚਲਾ ਜਾਵੇਂ ਅੰਦਰੋਂ ਅਤੇ ਕਦੀ ਫਿਰ ਮੁੜਿਆਵੇਂ ਅੰਦਰ ਨੂੰ, ਇੱਦਾਂ ਨਹੀਂ। ਇਹ ਮਨ ਹਰ ਜੀ ਉਹ ਧਿਆਏ ਤੂੰ, ਇੱਕ ਮਨ ਇੱਕ ਚਿੱਤ ਪਾਏ, ਅਤੇ ਹਰ ਜੀ ਦੀ ਅੱਗੇ ਤਾਰੀਫ ਲਿਖੀ ਹੈ, ਉਹ ਕਿੱਦਾਂ ਦਾ ਹੈ, ਹਰ ਕੀਆਂ ਸਦਾ ਸਦਾ ਵਡਿਆਈਆਂ, ਦੁਨੀਆਂ ਦੀਆਂ ਵਡਿਆਈਆਂ ਜੋ ਮਨੁੱਖ ਨੂੰ ਪ੍ਰਾਪਤ ਹੋਣ ਅੱਜ ਹਨ ਅਤੇ ਕੱਲ੍ਹ ਨਹੀਂ ਹੁੰਦੀਆਂ, ਕਦੀ ਇਹ ਵੱਧਦੀਆਂ ਨੇ ਅਤੇ ਕਦੀ ਘਟਦੀਆਂ ਨੇ। ਅਨੇਕਾਂ ਲੋਕ ਦੇਖੇ ਨੇ ਜੋ ਥੋੜ੍ਹੀ ਦੇਰ ਕੋਈ ਡਿਊਟੀ ਕਰਨ ਤੋਂ ਬਾਅਦ ਸਾਬਕਾ ਬਣ ਜਾਂਦੇ ਨੇ, ਐਕਸ ਬਣ ਜਾਂਦੇ ਨੇ, ਕੁਹਾੜੇ ਵਾਲਾ ਐਕਸ ਨਹੀਂ ਸਾਬਕਾ, ਜਿਵੇਂ ਸਾਬਕਾ ਪ੍ਰਧਾਨ, ਸਾਬਕਾ ਸੈਕਟਰੀ, ਕੱਲ੍ਹ ਤੱਕ ਉਹ ਸੀ, ਵਿਸਾਖੀ ਤੋਂ ਬਾਅਦ ਹਟ ਗਿਆ ਸਾਬਕਾ ਸੈਕਟਰੀ। ਦੁਨੀਆਂ ਦੀਆਂ ਵਡਿਆਈਆਂ ਵੱਧਦੀਆਂ ਵੀ ਨੇ ਅਤੇ ਘਟਦੀਆਂ ਵੀ ਨੇ, ਸਾਬਕਾ MLA, ਸਾਬਕਾ ਵਜ਼ੀਰ। ਇੱਕ ਵਾਰੀ ਸਾਨੂੰ ਸ਼੍ਰੀ ਨੰਦਾ ਜੀ ਮਿਲੇ ਦਿੱਲੀ, ਅਤੇ ਜਿਸ ਨੰਦੇ ਦੀ ਆਮਦ ਉੱਤੇ ਪੰਜਾਬ ਅੰਦਰ ਪੁਲਿਸ ਨੂੰ ਗਰਦਿਸ਼ ਵਿੱਚ ਆਉਣਾ ਪੈਂਦਾ, ਕਾਂਗਰਸ ਦੇ ਹੋਰ ਕਈ ਕਰਮਚਾਰੀਆਂ ਨੂੰ ਭੱਜ ਨੱਠ ਬਣ ਜਾਂਦੀ, ਅਤੇ ਸਾਡੇ ਨਾਲ ਹੀ ਰਲ ਕੇ ਉਹ ਨਾਗਪੁਰ ਨੂੰ ਆਏ ਅਤੇ ਆਪਣਾ ਬੈਗ ਆਪ ਹੀ ਚੱਕੀ ਪਲੇਟਫਾਰਮ 'ਤੇ। ਫਿਰ ਮਾੜਾ ਨਹੀਂ ਇਹ ਕੰਮ, ਆਪਣਾ ਕੰਮ ਆਪ ਕਰਨਾ ਕੋਈ ਬੁਰਾ ਨਹੀਂ। ਬਾਬੇ ਆਖਿਆ ਆਪਣੇ ਹੱਥੀਂ ਆਪਣਾ ਆਪੇ ਹੀ ਕਾਜ ਸਵਾਰੀਏ ਆਸਾ ਦੀ ਵਾਰਨ। ਜਦੋਂ ਇਹ ਤੁਕ ਆਪਦੇ ਦਾਸ ਇੰਗਲੈਂਡ ਵਿੱਚ ਰਹਿੰਦੇ ਕਹਿੰਦੇ ਸੀ ਤਾਂ ਉਦੋਂ ਬੜਾ ਆਨੰਦ ਆਉਂਦਾ ਸੀ, ਪਰ ਇਹ ਤੁਕ ਇੱਥੇ ਕਾਫੀ ਲਾਗੂ ਵੇਖੀ ਹੈ ਇੰਗਲੈਂਡ ਦੇ ਲੋਕਾਂ 'ਤੇ, ਆਪਣੇ ਹੱਥੀਂ ਆਪਣਾ ਆਪੇ ਹੀ ਕਾਜ ਸਵਾਰੀਏ। ਬੰਦਾ ਵੀ ਰੋਟੀ ਪਕਾਉਣ ਜਾਣਦਾ ਉੱਥੇ, ਅਤੇ ਬੱਚੇ ਵੀ ਜਾਣਦੇ ਨੇ ਟੋਸ ਬਣਾਉਣ, ਅਤੇ ਆਪਣੇ ਹੱਥੀਂ ਆਪਣਾ ਆਪੇ ਹੀ ਕਾਜ ਸਵਾਰੀਏ। ਇਹ ਚੰਗੀ ਗੱਲ ਹੈ। ਨੰਦਾ ਜੀ ਆਪਣਾ ਬੈਗ ਲੈ ਕੇ, ਜਿਹਦੇ ਪਿੱਛੇ ਸੈਂਕੜੇ ਬੰਦੇ ਚੱਲਦੇ ਸਨ, ਉਹ ਪਲੇਟਫਾਰਮ 'ਤੇ ਤੁਰੇ ਜਾਣ, ਮੈਂ ਤਾਂ ਕੰਗੀ ਗੱਲ ਲਈ ਹੈ, ਇਹ ਮਾੜਾ ਕੰਮ ਨੇ, ਨੰਦਾ ਜੀ ਵੀ ਆਪਣਾ ਕੰਮ ਆਪ ਕਰਨ, ਅਤੇ ਉਹ ਤੋਂ ਅਸੀਂ ਵੀ ਪ੍ਰਭਾਵਿਤ ਹੋਈਏ। ਪਰ ਉਹ ਨੰਦਾ ਜੀ ਜਿਹਨਾਂ ਦਾ ਨਾਂ ਲੈਣ ਤੋਂ ਬਾਅਦ, ਜਿਹਨਾਂ ਦੀ ਆਮਦ ਉੱਤੇ ਬੜੀਆਂ ਬੜੀਆਂ ਤਿਆਰੀਆਂ ਹੁੰਦੀਆਂ, ਅਤੇ ਤਿਆਰੀਆਂ ਉੱਤੇ ਕਾਂਗਰਸ ਹਕੂਮਤ ਦਾ ਹਜ਼ਾਰਾਂ ਰੁਪਇਆ ਲੱਗ ਜਾਂਦਾ, ਤਾਂ ਇਸ ਤਰ੍ਹਾਂ ਨਾਲ ਦੁਨੀਆ ਦੀਆਂ ਪਦਵੀਆਂ ਕਦੀ ਵੱਧਦੀਆਂ ਨੇ ਕਦੀ ਘੱਟਦੀਆਂ ਨੇ। ਪਰ ਗੁਰੂ ਸਾਹਿਬ ਜੀ ਕਹਿੰਦੇ ਨੇ, ਜੇ ਤੂੰ ਕਿਸੇ ਦੁਨੀਆਦਾਰ ਦੀ ਉਹ ਮੇਰੇ ਮਨਾਂ ਤਾਰੀਫ ਕਰੇਗਾ, ਵਡਿਆਈ ਕਰੇਗਾ, ਉਸਤਤ ਕਰੇਗਾ, ਖੁਸ਼ਾਮਦ ਕਰੇਗਾ, ਅਤੇ ਉਹ ਅੱਜ ਹੈ ਅਤੇ ਕੱਲ੍ਹ ਹੋਰ ਹੋ ਜਾਏਗਾ, ਫਿਰ ਕੀ ਕਰੇਗਾ। ਗੁਰਮਤਿ ਅੰਦਰ ਇਹ ਵੀ ਆਉਂਦਾ ਹੈ, ਮਨਮੁੱਖ ਹੋਏ ਬੰਦੇ ਦਾ ਬੰਦਾ। ਮਨਮੁੱਖ ਦੀ ਇੱਕ ਇਹ ਵੀ ਨਿਸ਼ਾਨੀ ਹੈ, ਉਹ ਬੰਦੇ ਦਾ ਗੁਲਾਮ ਹੁੰਦਾ, ਮਨਮੁੱਖ ਹੋਏ ਬੰਦੇ ਦਾ ਬੰਦਾ। ਗੁਰਮੁਖਾਂ ਦੀ ਸੇਵਾ ਕਰਨੀ ਕੋਈ ਬੰਦੇ ਦਾ ਬੰਦਾ ਹੋਣਾ ਨਹੀਂ ਹੁੰਦਾ, ਇਹ ਤਾਂ ਗੁਰੂ ਸਾਹਿਬ ਜੀ ਦਾ ਫਰਮਾਨ ਸਵੀਕਾਰ ਕਰਨਾ ਹੈ, ਜੇ ਕੋਈ ਜੀ ਕਹੇ ਉਹਨਾਂ ਕੋ ਝਮਕੀ ਤਲਬ ਨਾ ਹੋਏ। ਪਰ ਗੁਲਾਮ ਦਾ ਗੁਲਾਮ ਹੋਣਾ, ਮੰਗਤੇ ਕੋਲੋਂ ਮੰਗਤਾ ਬਣਨਾ, ਇਹ ਕੋਈ ਯੋਗਤਾ ਨਹੀਂ ਹੋਇਆ ਕਰਦੀ। ਗੁਰੂ ਸਾਹਿਬ ਜੀ ਕਹਿੰਦੇ ਨੇ, ਮੇਰੇ ਮਨਾਂ ਤੂੰ ਉਸ ਪਰਮੇਸ਼ਰ ਦੀ ਆਰਾਧਨਾ ਕਰ ਜਿਹਦੀ ਉੱਚਤਾ ਅੰਦਰ, ਰਫਤ ਅੰਦਰ, ਬੁਲੰਦੀ ਅੰਦਰ, ਵਡਿਆਈ ਅੰਦਰ ਕਦੀ ਫਰਕ ਨਹੀਂ ਆਉਂਦਾ। ਇਹ ਮਨ ਹਰ ਜਿਉ ਧਿਆਏ ਤੂੰ, ਇੱਕ ਮਨ ਇੱਕ ਚਿੱਤ ਭਾਏ, ਭਾਏ ਮੈਨੇ ਪ੍ਰੇਮ ਨਾਲ, ਇੱਕ ਮਨ ਇੱਕ ਚਿੱਤ ਪਾਏ, ਕਿਉਂਕਿ ਹਰਕੀਆਂ ਸਦਾ ਸਦਾ ਵਡਿਆਈਆਂ, ਹਰਕੀਆਂ ਸਦਾ ਸਦਾ ਵਡਿਆਈਆਂ ਦੇ ਨਾ ਪੱਛੋਂ ਤਾਏ। ਦੁਨੀਆਂ ਦੇ ਲੋਕ ਜੇ ਕਿਸੇ ਨੂੰ ਦਾਨ ਕਰਦੇ ਨੇ, ਕਿਸੇ ਨੂੰ ਕੁਛ ਦਿੰਦੇ ਨੇ, ਇਵਜ਼ਾਨੇ ਵਿੱਚ ਦਿੰਦੇ ਨੇ ਜਾਂ ਦਾਨ ਵਿੱਚ ਦਿੰਦੇ ਨੇ, ਅਤੇ ਉਹ ਕਈ ਵਾਰੀ ਪੱਛੋਂ ਤਾਉਂਦੇ ਨੇ, ਮੈਂ ਇਹਨੂੰ ਕਾਹਨੂੰ ਦਿੱਤਾ, ਇਹਨ ਤਾਂ ਅੱਖਾਂ ਹੀ ਫੇਰ ਲਈਆਂ ਨੇ। ਪਰ ਪਰਮੇਸ਼ੁਰ ਇੱਦਾਂ ਨਹੀਂ ਕਰਦਾ, ਦੇ ਨਾ ਪੱਛੋਂ ਤਾਏ, ਉਹ ਤੋਂ ਭਾਵੇਂ ਲੈ ਕੇ ਅੱਖ ਫੇਰ ਲਓ, ਉਹਦੀਆਂ ਦਾਤਾਂ ਪ੍ਰਾਪਤ ਕਰਕੇ ਕਹੋ ਕਿ ਹੈ ਹੀ ਨਹੀਂ ਉਹ, ਪਰ ਉਹ ਫਿਰ ਵੀ ਪਛਤਾਉਂਦਾ ਨਹੀਂ ਕਿ ਮੈਂ ਇਹਨੂੰ ਕਾਹਨੂੰ ਦਿੱਤਾ, ਇਹ ਤਾਂ ਮੈਨੂੰ ਮੰਨਦੇ ਨੇ, ਇਹ ਤਾਂ ਮੈਨੂੰ ਅਰਾਧਦੇ ਨੇ, ਇਹ ਤਾਂ ਮੈਨੂੰ ਸਿਮਰਦੇ ਨੇ, ਇਹ ਤਾਂ ਮੇਰੇ ਇਸ਼ਕ ਅੰਦਰ ਕਦੀ ਉੱਠ ਕੇ ਬੈਠਾ ਹੀ ਨਹੀਂ ਮਖਮਲੀ ਸਹਿਜ ਉੱਤੋਂ। ਉਹ ਨਹੀਂ ਇੱਦਾਂ ਕਰਦਾ, ਦੇ ਨਾ ਪੱਛੋਂ ਤਾਂ, ਇਹੀ ਉਹਦੀ ਵਡਿਆਈ ਹੈ। ਦੁਨੀਆਦਾਰ ਦੇ ਕੇ ਕਈ ਵਾਰੀ ਪਛਤਾਉਂਦਾ ਹੈ, ਦਿੰਦਾ ਦੇ ਜਪਜੀ ਸਾਹਿਬ, ਦਿੰਦਾ ਦੇ ਅਤੇ ਇੰਨਾ ਕਈ ਵਾਰ ਦਿੰਦਾ ਲੈਂਦੇ ਥੱਕ ਪਾਏ, ਲੈਣ ਵਾਲੇ ਥੱਕ ਪੈਂਦੇ ਨੇ, ਥੱਕ ਕੇ ਪੈ ਜਾਂਦੇ ਨੇ, ਅਤੇ ਕਈ ਤਾਂ ਅਰਦਾਸ ਕਹਾਉਂਦੇ ਨੇ ਕਿ ਵਾਹਿਗੁਰੂ ਕੋਈ ਪੁੱਤਰ ਦੇਵੇ। ਇੱਦਾਂ ਦੀਆਂ ਅਰਦਾਸਾਂ ਕਰਨ ਦਾ ਵੀ ਇਤਫਾਕ ਬਣਿਆ ਹੈ, ਜਾਂ ਸੁਣਨ ਦਾ ਇਤਫਾਕ ਬਣਿਆ ਕਿ ਹੁਣ ਗੁਆਂਢੀ ਨੂੰ ਦੇਵੇ, ਸਾਨੂੰ ਨਾ ਦੇਵੇ, ਮਹਾਰਾਜ ਹੁਣ ਤੂੰ ਇਹ ਦਾਤ ਗੁਆਂਢੀ ਦੇ ਬਖਸ਼ ਦੇ। ਅਤੇ ਗੁਰੂ ਸਾਹਿਬ ਜੀ ਕਹਿੰਦੇ ਨੇ ਦਿੰਦਾ ਦੇ ਲੈਂਦੇ ਥੱਕ ਪਾਏ। ਕਈ ਵਾਰੀ ਇਨਸਾਨ ਥੱਕ ਥੱਕ ਪੈ ਜਾਂਦਾ ਹੈ, ਤਾਂ ਉਹ ਉਸ ਪਰਮੇਸ਼ੁਰ ਦੀ ਵਡਿਆਈ ਲਈ ਗੁਰੂ ਸਾਹਿਬ ਜੀ ਨੇ ਸਾਨੂੰ ਪ੍ਰੇਰਨਾ ਦਿੱਤੀ ਹੈ, ਜੋ ਹਰਕੀਆਂ ਸਦਾ ਸਦਾ ਵਡਿਆਈਆਂ ਦੇ ਨਾ ਪੱਛੋਂ ਤਾਏ। ਉਸੇ ਦੇ ਗੁਣ ਗੁਰੂ ਸਾਹਿਬ ਜੀ ਨੇ ਆਪ ਗਾਏ ਨੇ, ਉਸੇ ਦੇ ਗੁਣ ਸੰਗਤਾਂ ਨੂੰ ਗਵਾਏ ਨੇ, ਉਸੇ ਦੇ ਗੁਣਾਂ ਦੀ ਵਿਚਾਰ ਕੀਤੀ ਹੈ, ਜੋ ਦੇ ਨਾ ਪੱਛੋਂ ਤਾਏ, ਜਿਹੜੀਆਂ ਸਦਾ ਸਦਾ ਹੀ ਵਡਿਆਈਆਂ ਨੇ। ਇੱਕ ਜਗ੍ਹਾ ਸ਼ਬਦ ਹਜ਼ਾਰਿਆਂ ਵਿੱਚ ਤਾਂ ਸਤਿਗੁਰ ਜੀ ਐਸਾ ਵੀ ਲਿਖਦੇ ਨੇ ਕਿ ਜੇ ਸਾਰਾ ਆਲਮ ਉਹਦੀ ਹੋਂਦ ਤੋਂ, ਉਹਦੀ ਪ੍ਰੈਜੈਂਸ ਤੋਂ, ਉਹਦੀ ਸ਼ਕਤੀ ਤੋਂ, ਪਾਵਰ ਤੋਂ ਮੁਨਕਰੇ ਹੀ ਹੋ ਜਾਏ, ਤਾਂ ਵੀ ਉਹਦੀ ਤਾਕਤ ਨੂੰ ਕੋਈ ਫਰਕ ਨਹੀਂ ਪੈਂਦਾ। ਜੇ ਸਾਰੇ ਮੁਨਕਰ ਹੋ ਜਾਣ ਕਿ ਪਰਮੇਸ਼ੁਰ ਹੈ ਨਹੀਂ, ਤਾਂ ਵੀ ਉਹਦੇ 'ਚ ਕੋਈ ਫਰਕ ਨਹੀਂ ਪੈਂਦਾ, ਉਹਦੀ ਵਡਿਆਈ 'ਚ ਕੋਈ ਕਮੀ ਨਹੀਂ ਆਉਂਦੀ। ਅਤੇ ਜੇ ਸਾਰੇ ਉਹਨੂੰ ਗਾਉਣ ਲੱਗ ਪੈਣ ਤਾਂ ਵੀ ਨਹੀਂ ਹੁੰਦਾ। ਇਹ ਤੁਕ ਮੈਂ ਹੋਰ ਜਗ੍ਹਾ ਤੋਂ ਕਹਿਣ ਲੱਗਾ, ਜੇ ਸਭ ਮਿਲ ਕੇ ਆਖਣ ਪਾਏ, ਵੱਡਾ ਨਾ ਹੋਵੇ ਘੱਟ ਨਾ ਜਾਏ। ਮਨੁੱਖ ਦੇ ਵਿਰੁੱਧ ਗਲਤ ਪ੍ਰੋਪੇਗੰਡਾ ਕਰੋ, ਜੇ ਇਨਵੈਸਟੀਗੇਸ਼ਨ ਨਾ ਹੋਵੇ ਤਾਂ ਕਾਫੀ ਫਰਕ ਪੈ ਜਾਂਦਾ ਹੈ ਉਹਦੇ ਵਿੰਦਰ, ਅੱਧੀ ਦੁਨੀਆ ਸਮਝੂ ਗਈ। ਅਤੇ ਜੇ ਮਨ ਨਹੀਂ ਤਾਂ ਸੇਰ ਤਾਂ ਉਹਦੇ 'ਚ ਗੁਨਾਹ ਹੋਵੇਗਾ, ਹਾਲਾਂਕਿ ਪ੍ਰੋਪੇਗੰਡੀਜ਼ ਨੇ ਖੁਦ ਹੀ ਇਹ ਸਾਰਾ ਮਾਮਲਾ ਬਣਾਇਆ ਹੁੰਦਾ ਹੈ। ਅਤੇ ਦੁਨੀਆ ਐਵੇਂ ਹੀ ਕਹਿਣ ਲੱਗ ਪਏਗੀ, ਕੁਛ ਤਾਂ ਕੁਛ ਗੱਲ ਹੋਵੇਗੀ ਜੋ ਇੰਨੇ ਲੋਕ ਕਹਿੰਦੇ ਨੇ। ਪਰ ਗੁਰੂ ਸਾਹਿਬ ਜੀ ਕਹਿੰਦੇ ਨੇ ਪਰਮੇਸ਼ੁਰ ਦੇ ਜੇ ਸਾਰੇ ਵਿਰੁੱਧ ਹੋ ਜਾਓ ਤਾਂ ਉਹ ਘੱਟਦਾ ਨਹੀਂ ਹੈ, ਜੇ ਸਾਰੇ ਉਹਦੇ ਵੱਲ ਹੋ ਜਾਓ ਤਾਂ ਉਹ ਵੱਧਦਾ ਨਹੀਂ ਹੈ। ਅਤੇ ਹਰਕੀਆਂ ਸਦਾ ਸਦਾ ਵਡਿਆਈਆਂ ਦੇ ਨਾ ਪੱਛੋਂ ਤਾਏ। ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਹਰਕੀਆਂ ਹੀ ਵਡਿਆਈਆਂ ਕੀਤੀਆਂ ਹੋਈਆਂ ਨੇ, ਜਿਹਦੀ ਗੋਦ ਵਿੱਚ ਰੋਜ਼ ਆ ਕੇ ਅਸੀਂ ਉਹਦੀ ਵਡਿਆਈ ਦਾ ਉਸ ਦਾ ਪ੍ਰਸ਼ਾਦ ਲੈਂਦੇ ਹਾਂ, ਅਥਵਾ ਉਹਦੇ ਗੁਣ ਗਾਇਨ ਕਰਕੇ ਆਪਦੇ ਮਨ ਦੀ ਕਦੂਰਤ, ਨਫ਼ਰਤ, ਬੁਗਜ਼, ਅਨਾਦ, ਆਲੂਦਗੀ, ਕਸਾਫਤ, ਗਲਾਜ਼ਤ ਅਤੇ ਮੈਲ ਲਾਉਂਦੇ ਹਾਂ। ਤਾਂ ਮਹਾਰਾਜ ਜੀ ਨੇ ਆਖਿਆ ਗੁਣ ਗਾਉਣ ਨਾਲ ਉਹਨੂੰ ਤਾਂ ਕੋਈ ਫਾਇਦਾ ਨਹੀਂ, ਪਰ ਤੈਨੂੰ ਇਨਸਾਨ ਜ਼ਰੂਰ ਫਾਇਦਾ ਹੋਵੇਗਾ। ਉਹ ਕੀ, ਕਈ ਵਾਰੀ ਮਨੁੱਖ ਕਹਿੰਦਾ ਕਿ ਜੇ ਮੇਰੇ ਗੁਣ ਗਾਉਣ ਨਾਲ ਵਾਹਿਗੁਰੂ ਨੇ ਵੱਡਾ ਨਹੀਂ ਹੋਣਾ, ਅਤੇ ਮੇਰੀ ਵਿਰੋਧਤਾ ਨਾਲ ਉਹਨੇ ਘਟਣਾ ਨਹੀਂ, ਤਾਂ ਫਿਰ ਮੈਂ ਕਿਉਂ ਵਕਤ ਜ਼ਾਇਆ ਕਰਾਂ। ਇੱਦਾਂ ਦੇ ਕੱਚੀਆਂ ਦਿਮਾਗਾਂ ਦੇ ਸਵਾਲਾਤ ਹੋਇਆ ਕਰਦੇ ਨੇ, ਅਨਸਥਿਰ ਮਾਇੰਡ ਜਿਹਨਾਂ ਦੇ ਹੁੰਦੇ ਨੇ, ਡਾਵਾਂਡੋਲ ਤਬੀਅਤ, ਉਹਨਾਂ ਦੇ ਸਵਾਲ ਹੁੰਦੇ ਨੇ। ਭਲਾ ਸੜਕ ਉੱਤੇ ਹੁਣ ਗੱਡੀ ਲੈ ਕੇ ਆਏ ਹਾਂ, ਸਿਧਾਰਥ ਜੀ ਸਾਨੂੰ ਲੈ ਕੇ ਆਏ ਨੇ, ਅਸੀਂ ਸੜਕ 'ਤੇ ਗੱਡੀ ਇਸ ਲਈ ਚਲਾਉਣੀ ਹੈ ਕਿ ਸੜਕ ਨੂੰ ਫਾਇਦਾ ਪਹੁੰਚਾਈਏ। ਸੂਰਜ ਦੀ ਧੁੱਪ ਵਿੱਚ ਬਹਿਣਾ ਹੈ, ਠੰਡ ਤੋਂ ਬਾਅਦ ਧੁੱਪ ਨਿਕਲੀ ਹੈ, ਪਰਮੇਸ਼ੁਰ ਨੇ ਰਹਿਮਤ ਕੀਤੀ ਹੈ, ਇਸ ਲਈ ਬਹਿਣਾ ਹੈ ਕਿ ਸੂਰਜ ਦਾ ਕੁਝ ਫਾਇਦਾ ਹੋਵੇ। ਗਰਮੀ ਵਿੱਚ ਕਿਸੇ ਠੰਡੀ ਥਾਂ 'ਤੇ ਜਾਣਾ ਹੈ, ਸਿਹਤ ਅਫਜ਼ਾ ਮੁਕਾਮ 'ਤੇ ਜਾਣਾ ਹੈ, ਆਪਣੀ ਸਿਹਤ ਠੀਕ ਕਰਨ ਜਾਣਾ ਹੈ, ਜਾਂ ਪਹਾੜ 'ਤੇ ਆਸਾਨ ਕਰਨ ਜਾਣਾ ਹੈ। ਇੱਦਾਂ ਦੇ ਹੋਰ ਵੀ ਕਈ ਉਦਾਹਰਣ ਦਿੱਤੇ ਜਾ ਸਕਦੇ ਨੇ। ਤਾਂ ਪਰਮੇਸ਼ੁਰ ਨੂੰ ਅਸੀਂ ਆਪਣੇ ਫਾਇਦੇ ਲਈ ਅਰਾਧਨਾ ਹੈ, ਉਹਦੀ ਅਰਾਧਨਾ ਤੋਂ ਫਾਇਦਾ ਕੀ ਹੁੰਦਾ ਹੈ? ਅਨੇਕਾਂ ਵਾਕ ਐਸੇ ਨੇ, ਇੱਕ ਮੈਂ ਆਪ ਜੀ ਦੇ ਸਾਹਮਣੇ ਕਹਿੰਦਾ ਹਾਂ। ਗੁਰੂ ਅਰਜਨ ਦੇਵ ਜੀ ਕਹਿੰਦੇ ਨੇ, ਗੁਣ ਗਾਵਤ ਤੇਰੀ ਉੱਤਰ ਸਮੈਲ। ਜਿਉਂ ਜਿਉਂ ਉਸ ਪਰਮੇਸ਼ੁਰ ਦੀ ਸਿਫਤ ਸਲਾਹ ਵਡਿਆਈ ਕਰੇਗਾ, ਤੂੰ ਸਾਫ਼ ਹੁੰਦਾ ਜਾਏਗਾ, ਬਸ ਤੇਰੀ ਸਫਾਈ ਹੋ ਜਾਏਗੀ। ਅਤੇ ਸਿਆਣੇ ਕਹਿੰਦੇ ਨੇ, ਸਫਾਈ ਜਦੋਂ ਹੋ ਜਾਏ ਤਾਂ ਫਿਰ ਮਨੁੱਖ ਅੰਦਰ ਸੱਚਾਈ ਆ ਜਾਂਦੀ ਹੈ। झूठ होना चाहिए है जदा चिर अंदर सफाई नहीं। जदों सफाई आ जाए तो सच्चाई आ जाती है। जदों परमेश्वर की बख्शिश नाल दोनों चीज़ा जुड़ जा ना सफाई जमा सच्चाई तो इन्हों का जवाब होंदा है रसाई। सफाई प्लस सच्चाई अजीकल टू रसाई। रसाई मैंने पहुँच परमेश्वर का रूप ही बन जाता है, बंदा सचार बन जाता। तो सत्संग जी इस तरह नाल सफाई तो सच्चाई नाल मनुख की रसाई होंगी है परमेश्वर के चरणों तक। गुरु साहब जी ने कहा गुण गावत तेरी उत्तर समैल। परमेश्वर ते ना एहसान कर इंसान गुण गावत तेरी उत्तर समैल। होर की होगा बिनस जाए मैंने हट जाए कि होमे बिख फैल। जो तेरे अंदर अत पैड़ी बीमारी हंकार की लगी हुई है ना वो लै जाएगी, तेरे अंदरों ये ब्यू निकल जाएगी, तेरे अंदरों ये ऐब निकल जाएगा। मनुख थोड़ी जी गल तो हंकार कर लेंदा। दास दे अज एक दिमाग में ख्याल आया तो अपने आप में सोचन लगा मैं भी चलो सारी सृष्टि छड़ दे साड़ी असी इंडिया के बाशिंदे हाँ। दास ने अपने आप भारत वर्ष के वासी हाँ। तो कोई किसी मुल्क ते कोई किसी मुल्क का वासी बनिया है पासपोर्टा ते अज दोबारा ये गल लिखी भी असी इंडियन हाँ, अपनी नैशनैलिटी इंडियन है। तो उस वेले आंदिया आंदिया मन च आया कि भारत में करोड़ों लोग रहिंदे ने ते भारत के कई प्रांत ने राज्य हैं सूबे हैं उन्हां विचों एक पंजाब है अपना सूबा। तो पंजाब की कितनी आबादी है सारी भारत की करोड़ों की आबादी है उहदे विच पंजाब का सूबा ते पंजाब विच अपना ग्रां ते ग्रां दे खुले बसदे एरिए विच सैकड़े ते हज़ारां घरां विच अपना घर ते घर दे जीआं विचों एक अपनी एग्जिस्टेंस छोटी जिही। तो समझो कि यह तो आटे च लूण भी नज़र नहीं आउंदा। करोड़ां बंदियां विचों एक बंदा या हुण लो अरबां दुनिया जो अज तक लोगों की गिणती विच आ चुकी है अरबां लोगों विचों असी कित्थे क होए। एक विशाल ते बहरे बेपाया समुद्र विचों एक बुलबुला किस गिणती विच आया। उहदी एग्जिस्टेंस हस्ती की होई पर हंकार एडा पे बुलबुला सागर नूं निगल जाना चाहुंदा ते जब तक इहदे च हवा भरी हुई है कुछ समझदा ही नहीं। हालांकि समुद्र चों बनिया है पानी चों बनिया है ना पर थोड़ी जी हवा विच भर गई है दे ते उत्ते उत्ते दौड़िया फिरदा है ते कमाल करदा है। इको ही अख है बुलबुले दी ते सारे समुद्र दियां लहरां उतरा चढ़ा तुगयानियां मदो जजर जवार पाटे डूंघाइयां डेप्थां अमीक तरी गहराइयां नाप लैनियां चाहुंदा है इको अख ना। ते कितनी यह इहदे वास्ते शर्मसारी दी बात है। एन इसे तरह एक इंसान सारी सृष्टि विचों इतना हंकारिया होया है होमे की हवा भरी हुई है पे हद मुक गई है। जे अमीर हाँ तो इतिहास के पन्नों पर लिखा है कि एक अमीर होया बादशाह कारूं हो चुका है जिहदे खजानिया दीयां चाबियां 40 ऊंट लैके तुरदे सन ते तां वी उहनां दी रीढ़ दी हड्डी दूरी चौरी हो जाती। तो कि गिणती च होए जी सिमरन विच जे असी एक जपजी साहब का पाठ करते हैं तो इत्थे ऐसे महापुरुष बैठे ने जिन्हां दे श्री गुरु ग्रंथ साहब एक ओंकार तो लैके 18-10-20 तक जबानी याद है। तो क्या अजब बात है पर मनुख एडा अहंकार कर। जे असी एक दिन दो दिन समाधि ला लीए तो साढ़े नेड़े फगवाड़ा ग्रां है फगवाड़ा टू हुशियारपुर जिहड़ी रोड जाती है फगवाड़ा हुशियारपुर रोड उहदे उत्ते चौथे कमील ते खब्बे पासे एक उच्चा जिहा थे है काफ़ी उच्चा थे उत्थे एक छोटा जिहा पिंड वसदा है खाटी। खाटी पिंड का इतिहास लिखा है कि इत्थे एक महा एक ऋषि होया जमदिगन जिन्हें 88,000 वरे एक जगह बैठ के तप किया है। किहड़ियां च होए जी असी पर मनुख उहदा एक छोटा जिहा थड़ा बनिया है जमदिगन खाटी निज फगवाड़ा फगवाड़ा हुशियारपुर रोड उत्ते 88,000 वरे बैठ के उन तप किया पर असी एक अद्धा पाठ करके जां एक जपजी साहब पढ़ के आंढ गुआंढ दसनों नहीं हटते। हालत की है एक उर्दू का शेर याद आ गया मैं पेश करता हाँ। मनुख है कि बुलबुला है बुलबुला है, याद किबरों नाज से फूला हुआ, हंकार दी हवा नाल ए फुलिया फिरदा है। बुलबुला है, याद किबरों नाज से फूला हुआ, और एक मुसाफर है वतन का रास्ता भूला हुआ, नथिंग एल्स। तो गुरु साहब जी सानू बाणी द्वारा साडा साडी सांझ, साडा तवल्लुक, साडा नाता ते साडा रिश्ता परम शक्ति नाल जोड़दे ने, जिहदे नाल रलियां साडी भी उही ताकत हो सकदी है। किरण सूरज विच हुंदी है, जे जुड़ी रहे तो उहदे च सारियां शक्तियां। ऐन इसे तरह यह जीव ब्रह्म की ही अंश है, जे जुड़िया रहे तो यह ब्रह्म ही ब्रह्म है, गैर कोई नहीं, वैर किसी नाल नहीं, बेगानगी कोई नहीं। गुरु साहब जी कहते ने अपने मन में संबोधन करते हैं, ये दात तैनू गुरबाणी चो मिलेगी, इसलिए मेरे मना महापुरशां दी पवित्र रसना तो परमेश्वर नाल एक मिक हो के ज्ञान भंडार परमेश्वर नाल रल के उन्होंने आत्म ज्ञान विचों जो सानू दात बख्शी है, जिहदे नाल सानू पवित्र जीवन की सेध मिलेगी, शांति मिलेगी, इहदे नाल सदा जुड़िया रहे। जे आप नू खेचल ना होवे तां मैं बेनती करदा कि आओ सारे रल के तुक गावीए, जप मन मेरे गोविंद की बाणी। जिथों तुसी समझो पे औख हुंदा है, तुहानू खेचल हुंदी है, उत्थों थोड़े गोले चरण शरण हाजिर ने, उत्थों बोलना छड़ दिओ। पर जिथे तक बोल सकते हो बोलना आउंदा है, गुरबाणी का प्यार है, गुरु ग्रंथ साहिब का सत्कार है, ता ही तो तुसी मीह वसदे विच इत्थे आए हो, वरना आराम कर दे। मीह दे वेले तो दुनिया कई कई होर काम करदी है, ते महाराज की बख्शिश है ना, तुसी इस मैखाने ते आए हो, शब्द का नशा छको ते आओ सारे रल के गुरु दे शब्द तो स्वाद लईए, आनंद लईए, मस्तियां लईए, सरशारी दे आलम विच आईए, विस्माद प्राप्त करिए। जप मन मेरे गोविंद की बाणी,
जप मन मेरे गोविंद, मन
सब जान राम
ਗੁਰੂ ਜੀ ਦਾ ਗੁਰੂ ਸਾਹਿਬ ਜੀ ਨੇ ਜਦ ਤੱਕ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਬਣੇ ਵੀ ਨਹੀਂ ਸਨ ਏਡਾ ਸਨਮਾਨ ਅਤੇ ਸਤਿਕਾਰ ਕੀਤਾ ਹੈ ਕਿ ਇਤਿਹਾਸ ਦੇ ਪੰਨਿਆਂ ਨੇ ਉਹ ਸਾਰੀਆਂ ਘਟਨਾਵਾਂ ਉਹ ਸਾਰੇ ਵਰਤਾਰੇ ਆਪਣੀ ਹਿੱਕ ਨਾਲ ਚਮੋੜ ਕੇ ਰੱਖੇ ਹੋਏ ਨੇ ਤਾਂ ਕਿ ਦੁਨੀਆ ਉਸਨੂੰ ਪੜ੍ਹੇ ਅਤੇ ਉਹਨਾਂ ਨੂੰ ਵੀ ਇਹ ਪਤਾ ਲੱਗੇ ਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਵਿੱਤਰ ਬਾਣੀ ਜੋ ਗਿਆਨ ਭੰਡਾਰ ਹੈ ਇਸ ਦਾ ਸਨਮਾਨ ਅਤੇ ਸਤਿਕਾਰ ਕਿਵੇਂ ਕਰਨਾ ਹੈ। ਸਤਿਸੰਗ ਜੀ, ਕਿਉਂਕਿ ਸਮਾਂ ਕੁਲੀਲ ਹੋ ਗਿਆ ਹੈ, ਇਸ ਲਈ ਦਾਸ ਆਪਣੇ ਸਾਹਮਣੇ ਕੋਈ ਵਿਸਥਾਰ ਪੂਰਵਕ ਪ੍ਰਸੰਗ ਨਹੀਂ ਟੁੰਬੇਗਾ ਹੁਣ, ਕਿਉਂਕਿ ਪਹਿਲੀ ਵਿਚਾਰ ਕਾਫੀ ਵਕਤ ਲੈ ਗਈ ਹੈ ਅਤੇ ਅੱਜ ਇਹ ਦੂਸਰਾ ਗਾਇਆ ਜਾ ਰਿਹਾ ਸ਼ਬਦ ਪਹਿਲਾਂ ਵੀ ਆਪਨੇ ਸੁਣਿਆ ਹੈ, ਉਹ ਰਾਗ ਮਈ ਸੀਗਾ ਲੇਕਿਨ ਦੂਸਰਾ ਵੀ ਰਾਗ ਵਿੱਚ ਹੈ, ਪਰੰਤੂ ਇੱਕ ਕਹਾਰਵੇ ਦੀ ਰੀਤ ਹੈ ਕਿਉਂਕਿ ਅੱਜ ਇਹ ਨਵੀਂ ਰੀਤ ਬਣਾਈ ਹੈ ਅਤੇ ਇਹ ਸਾਥੀ ਉਸਨੂੰ ਰਸ ਰਸ ਕੇ ਹਾਲੇ ਗਾਉਣਾ ਚਾਹੁੰਦੇ ਨੇ। ਮੈਂ ਚਾਹੁੰਦਾ ਸੀ ਕਿ ਮਜ਼ਮੂਨ ਵੀ ਨਾਲ ਹੋ ਜਾਏ, ਪਰ ਇਹ ਚਾਹੁੰਦੇ ਨੇ ਕਿ ਹਾਲੇ ਅਸੀਂ ਸ਼ਬਦ ਨੂੰ ਹੋਰ ਗਾਈਏ। ਖੈਰ, ਤਾਂ ਥੋੜ੍ਹੇ ਜਿਹੇ ਮਿੰਟ, ਅੱਜ ਕੁਛ ਮੌਸਮ ਦੀ ਭੇਟਾ ਵੀ ਚੜ੍ਹ ਗਏ ਨੇ, ਇਸ ਲਈ ਆਪ ਜੀ ਦਾ ਅਗਲਾ ਸਮਾਂ ਜ਼ਿਆਦਾ ਦਾਸ ਨਹੀਂ ਲਵਣਗੇ। ਇੱਥੇ ਇੱਕ ਗੱਲ ਆਪ ਜੀ ਦੇ ਸਾਹਮਣੇ ਇਹ ਕਰਨੀ ਹੈ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਤਿੰਨਾਂ ਢੰਗਾਂ ਦੇ ਨਾਲ ਪੜ੍ਹਨੀ ਉਚਿਤ ਹੈ, ਵਿਚਾਰਨੀ ਉਚਿਤ ਹੈ, ਅਤੇ ਉਹ ਤਿੰਨ ਢੰਗ ਇਹ ਨੇ। ਇੱਕ ਤਾਂ ਇਹਦਾ ਪੂਰਾ ਫਾਇਦਾ ਤਾਂ ਹੁੰਦਾ ਹੈ ਜੇ ਗੁਰਬਾਣੀ ਦਾ ਸ਼ੁੱਧ ਪਾਠ ਕੀਤਾ ਜਾਏ। ਹੁਣ ਇੱਥੇ ਇੱਕ ਹੋਰ ਵੀ ਗੱਲ ਨਿਕਲ ਸਕਦੀ ਹੈ ਕਿ ਕਹਿਣ ਵਾਲਾ ਤੂੰ ਬਹੁਤ ਸ਼ੁੱਧ ਪਾਠ ਕਰ ਸਕਦਾ ਹੈ, ਇਹ ਗੱਲ ਨਹੀਂ। ਜੇ ਮੈਂ ਸ਼ੁੱਧ ਕਰਾਂ ਤਾਂ ਇਹਦਾ ਅਰਥ ਇਹ ਥੋੜ੍ਹੋ ਕਿ ਸਾਰੇ ਐਸਾ ਕਰੋ। ਹਮੇਸ਼ਾ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਮੰਤਰ ਸ਼ੁੱਧੀ ਨਾਲ ਹੀ ਉਚਾਰਨ ਕੀਤਾ ਜਾਏ, ਅਤੇ ਇਹ ਕੰਮ ਇੱਕ ਐਸਾ ਕੰਮ ਹੈ ਜੋ ਇੱਧਰੋਂ ਉੱਧਰੋਂ ਅਖਬਾਰਾਂ ਪੜ੍ਹ ਕੇ ਪੰਜਾਬੀ ਦੀਆਂ, ਰਸਾਲੇ ਪੜ੍ਹ ਕੇ ਪੰਜਾਬੀ ਦੇ, ਜਾਂ ਹੋਰ ਕਿਤਾਬਾਂ ਪੰਜਾਬੀ ਦੀਆਂ ਪੜ੍ਹ ਕੇ ਨਹੀਂ ਆ ਸਕਦਾ। ਮਤ ਸਮਝੋ ਇਹ ਸੌਖਾ ਕੰਮ ਹੈ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਕਰਨਾ, ਕਈ ਕਈ MSc ਵੀ ਨਹੀਂ ਕਰ ਸਕਦੇ ਹਾਲਾਂਕਿ ਉਹ ਪੰਜਾਬੀ ਵੀ ਜਾਣਦੇ ਨੇ, ਕਈ ਕਈ PhD ਵੀ ਨਹੀਂ ਕਰ ਸਕਦੇ ਹਾਲਾਂਕਿ ਉਹ ਕਈ ਪੁਸ਼ਤਾਂ ਤੋਂ ਪੰਜਾਬ ਵਿੱਚ ਉਹਨਾਂ ਦਾ ਪਰਿਵਾਰ ਚੱਲਿਆ ਆਉਂਦਾ ਹੈ ਗੁਰਬਾਣੀ ਦੇ ਸ਼ਰਧਾਲੂ ਨੇ। ਅਤੇ ਇਹਦੇ ਅੰਦਰ ਸਾਰੇ ਭਾਰਤ ਵਰਸ਼ ਦੀਆਂ ਵੱਖ ਵੱਖ ਭਾਸ਼ਾਵਾਂ ਨੇ, ਲੈਂਗੁਏਜਸ ਨੇ, ਬੋਲੀਆਂ ਨੇ, ਅਤੇ ਉਸਨੂੰ ਗੁਰੂ ਸਾਹਿਬ ਜੀ ਦੇ ਵੇਲੇ ਉਸ ਬੋਲੀ ਦਾ ਕੀ ਰੂਪ ਸੀ, ਅੱਜ ਉਹਦੀ ਰੂਪ ਰੇਖਾ ਅਤੇ ਸਿਹਤ, ਵਰਡਿੰਗ, ਪ੍ਰੋਨੰਸੀਏਸ਼ਨ ਕੀ ਹੈ, ਇਹ ਗਿਆਨ ਹੋਣਾ ਬੜਾ ਉਚਿਤ ਹੈ। ਜੈਸਾ ਕਿ ਇੱਕ ਇਹਦੇ ਵਿੱਚ ਪਲੰਘ ਰਾਗ ਦਾ ਵਿੱਚ ਸ਼ਬਦ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਲਿਖਿਆ ਹੋਇਆ ਹੈ ਫਾਰਸੀ ਦਾ, ਇਹ ਸ਼ਬਦ 500 ਸਾਲਾਂ ਗੁਰੂ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਸਮੇਂ ਹੁਕਮ ਹੋਇਆ ਸੀ ਆਪ ਦੇ ਦਾਸਰਿਆਂ ਨੂੰ ਪੰਥ ਵੱਲੋਂ ਕਿ ਤੁਸੀਂ ਇਹ ਫਾਰਸੀ ਦਾ ਸ਼ਬਦ ਗੁਰੂ ਨਾਨਕ ਦੇਵ ਜੀ ਦਾ ਉਚਾਰਿਆ ਹੋਇਆ ਪਲੰਘ ਰਾਗ ਵਿੱਚ ਹੀ ਗਾਇਨ ਕਰਨਾ ਹੈ, ਅਤੇ ਉਹ ਸ਼ਬਦ ਰਿਕਾਰਡ ਵੀ ਹੋਇਆ ਹੈ ਜਿਸ ਦੀਆਂ ਤੁਕਾਂ ਹਨ, ਯਕ ਅਰਜ਼ ਗੁਫਤਮ ਪੇਸ਼ਤੋ ਦਰਗੋਸ਼ ਕੁਨ ਕਰਤਾ, ਹੱਕਾ ਕਬੀਰ ਕਰੀਮ ਤੂੰ ਬੇਐਬ ਪਰਵਦਗਾ। ਸਾਰਾ ਸ਼ਬਦ ਫਾਰਸੀ ਦਾ ਹੈ। ਤਾਂ ਗੁਰੂ ਸਾਹਿਬ ਜੀ ਅਰਬਸਤਾਨ ਅੰਦਰ, ਅਫਗਾਨਿਸਤਾਨ ਅੰਦਰ, ਬਗਦਾਦ ਅੰਦਰ, ਮੱਕੇ ਅੰਦਰ, ਈਰਾਨ ਅੰਦਰ ਜਾਂਦੇ ਨੇ, ਅਤੇ ਹਿੰਦੁਸਤਾਨ ਵਿੱਚ ਵੀ, ਪੰਜਾਬ ਵਿੱਚ ਵੀ ਉਦੋਂ ਫਾਰਸੀ ਕਈ ਲੋਕ ਜਾਣਦੇ ਸਨ। ਤਾਂ ਗੁਰੂ ਸਾਹਿਬ ਜੀ ਨੇ ਸ਼ਬਦ ਫਾਰਸੀ ਵਿੱਚ ਲਿਖਿਆ। ਤਲੰਗ ਰਾਗ, ਆਸਾ ਰਾਗ ਫਕੀਰਾਂ ਦੇ ਰਾਗ ਨੇ, ਅਤੇ ਤਕਰੀਬਨ ਆਸਾ ਔਰ ਤਲੰਗ ਵਿੱਚ ਜਿਤਨੇ ਸ਼ਬਦ ਗੁਰੂ ਸਾਹਿਬ ਜੀ ਨੇ ਲਿਖੇ ਨੇ ਮੁਸਲਮਾਨੀ ਲੋਕਾਂ ਦੀ, ਉਹਨਾਂ ਦੀ ਭਾਸ਼ਾ ਦੀ ਵਰਤੋਂ ਕੀਤੀ ਹੈ। ਇਹਦਾ ਇਹ ਭਾਵ ਨਹੀਂ ਹੁੰਦਾ ਕਿ ਅਸੀਂ ਨਹੀਂ ਉਹ ਮੰਨਣੇ ਕਿਉਂਕਿ ਅਸੀਂ ਮੁਸਲਮਾਨ ਨਹੀਂ ਹਾਂ। ਬੜੀਆਂ ਘੁੰਤਰਬਾਜ਼ੀਆਂ ਅਤੇ ਹੁਜਤਾਂ ਨਿਕਲਦੀਆਂ ਨੇ ਇਸ ਦਿਮਾਗ ਵਿੱਚੋਂ, ਅਤੇ ਮੈਂ ਅੱਗੇ ਵੀ ਇੱਕ ਦਿਨ ਬੇਨਤੀ ਕੀਤੀ ਸੀ, ਇਹ ਹੁਜਤਾਂ ਹੋਮੇ ਦੀਆਂ ਧੀਆਂ ਹੁੰਦੀਆਂ ਨੇ, ਇਹ ਚਤਰਾਈਆਂ ਹੰਕਾਰ ਦੇ ਘਰ ਜਨਮ ਲੈਂਦੀਆਂ ਨੇ। ਤਾਂ ਗੁਰੂ ਸਾਹਿਬ ਜੀ ਨੇ ਐਸੇ ਸ਼ਬਦ ਲਿਖੇ ਨੇ ਯਕ ਅਰਜ਼ ਗੁਫਤਮ ਪੇਸ਼ ਤੋਂ, ਲੇਕਿਨ ਇੱਥੇ ਪਾਠ ਕੀ ਹੈ, ਯਕ ਅਰਜ਼ ਗੁਫਤਮ ਪੇਸ਼ ਤੋਂ ਦਰਗੋਸ ਕੁਨ ਕਰਤਾਰ। ਇਸ ਤਰ੍ਹਾਂ ਯਕ ਅਰਜ਼ ਗੁਫਤਮ ਪੇਸ਼ ਤੋਂ ਦਰਗੋਸ ਕੁਨ ਕਰਤਾਰ, ਗੁਰੂ ਸਾਹਿਬ ਜੀ ਦੇ ਵੇਲੇ ਇਹ ਰੂਪ ਸੀ ਭਾਸ਼ਾ ਦਾ। ਜਿਸ ਭਾਸ਼ਾ ਵਿੱਚ ਇਹ ਸ਼ਬਦ ਲਿਖਿਆ। ਲੇਕਿਨ ਪੰਥ ਦੇ ਪ੍ਰਸਿੱਧ ਵਿਦਵਾਨਾਂ ਨੇ, ਗੁਰਬਾਣੀ ਦੇ ਖੋਜੀਆਂ ਨੇ ਇਹ ਗੱਲ ਸਿੱਧ ਕੀਤੀ ਅਤੇ ਇਹ ਗੱਲ ਮਨਜ਼ੂਰ ਹੋਈ ਹੈ ਕਿ ਜਿਸ ਤਰ੍ਹਾਂ ਅੱਜ ਭਾਸ਼ਾ ਹੈ ਉਸ ਸ਼ਬਦ ਦਾ ਪਾਠ ਉਸੇ ਤਰ੍ਹਾਂ ਕਰ ਦੇਣਾ ਕੋਈ ਬੁਰੀ ਬਾਤ ਨਹੀਂ ਹੈ, ਸ਼ੁੱਧੀ ਹੀ ਹੈ। ਤੋ ਸ਼ਬਦ ਐਸਾ ਬਣਦਾ ਹੈ ਯਕ ਯਈ ਨਾ ਯਕ ਅਰਜ਼ ਗੁਫਤਮ, ਯਕ ਮੈਨੇ ਇੱਕ, ਫਾਰਸੀ ਦੀ ਇਹ ਗਿਣਤੀ ਹੈ ਯਕ ਦੋ ਸੇ ਚਾਰ, ਇਸਦਾ ਯਕ ਅਰਜ਼ ਗੁਫਤਮ। ਗੁਫਤਮ ਫਾਰਸੀ ਦੇ ਗੁਫਤਨ ਮਸਦਰ ਤੋਂ, ਗੁਫਤਮ ਮੈਂ ਕਹਿਤਾ ਹੂੰ, ਇਹਨੂੰ ਗ੍ਰਾਮਰ 'ਚ ਕਹਿੰਦੇ ਨੇ ਫੇ ਸੀਗਾ ਵਾਹਦ ਮੁਤਕਲਮ, ਜਿਹਨਾਂ ਪੜ੍ਹੀ ਹੋਵੇ। ਤੋ ਕੋਈ ਗੱਲ ਐਸੀ ਨਹੀਂ ਵੀ ਇਹਨੂੰ ਚੱਲਦਾ ਚੱਲਦਾ ਬੰਦਾ ਯਾਦ ਕਰ ਲੈ ਅਤੇ ਹਰ ਬੰਦਾ ਇਹਨੂੰ ਪੜ੍ਹ ਸਕਦਾ ਅਤੇ ਗ੍ਰੰਥੀ ਅਨਪੜ੍ਹ ਹੁੰਦੇ ਨੇ, ਇਹ ਵੀ ਇੱਕ ਬੜਾ ਵਹਿਮ ਹੈ ਅਤੇ ਗ੍ਰੰਥੀ ਅਨਪੜ੍ਹ ਹੁੰਦੇ ਨੇ। ਹਾਲਾਂਕਿ ਇੱਦਾਂ ਕਹਿਣ ਵਾਲਾ ਹੁਕਮਨਾਮਾ ਨਹੀਂ ਲੈ ਸਕਦਾ ਅਤੇ ਗੱਲ ਇੱਕ ਨਹੀਂ ਇੱਥੋਂ ਬੁੱਝੀ ਜਾ ਸਕਦੀ। ਸਾਨੂੰ ਸਾਰਿਆਂ ਨੂੰ ਚਾਹੀਦਾ ਹੈ, ਅਸੀਂ ਸਾਰੇ ਗੁਰੂ ਗ੍ਰੰਥ ਸਾਹਿਬ ਜੇ ਕਿਸੇ ਤੋਂ ਨਹੀਂ ਪੜ੍ਹੇ ਤਾਂ ਸਾਰੇ ਹੀ ਅਨਪੜ੍ਹ ਹਾਂ। ਹੁਕਮ ਲੈਣਾ ਲੈ ਹੋਰ ਬਾਤ ਹੈ, ਇਹਨੂੰ ਪੜ੍ਹਨਾ ਹੋਰ ਬਾਤ ਹੈ। ਜੇ ਗ੍ਰੰਥੀ ਸਿੰਘ ਵੀ ਨਹੀਂ ਪੜ੍ਹਿਆ ਤਾਂ ਉਹ ਵੀ ਮੇਰੇ ਵਾਂਗੂ ਹੀ ਅਨਪੜ੍ਹ ਹੀ ਹੈ। ਪਰ ਭਾਸ਼ਾ ਇਹ ਕਹਿੰਦੀ, ਅਨੇਕਾਂ ਭਾਸ਼ਾਵਾਂ ਨੇ, ਯਕ ਅਰਜ਼ ਗੁਫਤਮ, ਮੈਂ ਇੱਕ ਅਰਜ਼ ਕਹਿੰਦਾ ਹਾਂ ਪੇਸ਼ ਤੋਂ, ਹੇ ਪਰਮੇਸ਼ਰ ਪੇਸ਼ ਮੈਨੇ ਸਾਹਮਣੇ ਤੇਰੇ ਸਾਹਮਣੇ, ਯਕ ਅਰਜ਼ ਗੁਫਤਮ ਪੇਸ਼ ਤੋਂ, ਦਰ ਗੋਸ਼ ਕੁੰਨ ਕਰ, ਗੋਸ਼ ਮੈਨੇ ਕੰਨ ਹੁੰਦਾ, ਦਰ ਮੈਨੇ ਮੈਂ, ਤੂੰ ਮਿਹਰਬਾਨਾ ਹੇ ਪਰਮੇਸ਼ਰਾ ਕੰਨ ਦੇ ਕੇ ਮੇਰੀ ਗੱਲ ਦੇ, ਕੰਨ ਸੁਣੋ ਅਰਦਾਸ ਜੀਓ। ਇੱਕ ਤੁਕ ਇੱਕ ਸ਼ਬਦ ਦੂਜੇ ਥੇ ਮਹਾਰਾਜ ਨੇ ਇਹਦਾ ਅਨੁਵਾਦ ਵੀ ਕੀਤਾ ਹੁੰਦਾ, ਕਿਤੇ ਨਾ ਕਿਤੇ ਅਨੁਵਾਦ ਲੱਭ ਪੈਂਦਾ, ਦੇ ਕੰਨ ਸੁਣੋ ਅਰਦਾਸ ਜੀਓ। ਇੱਥੇ ਕਹਿੰਦੇ ਨੇ ਦਰਗੋਸ਼ ਕੁੰਨ ਕਰਤਾਰ, ਹੇ ਮੇਰੇ ਕਰਤਾਰ ਤੂੰ ਕੰਨ ਦੇ ਕੇ ਮੇਰੀ ਅਰਜ਼ ਸੁਣ, ਅਤੇ ਹੇ ਕਰਤਾਰ ਤੂੰ ਹੈ ਕਿੱਦਾਂ ਦਾ, ਹੱਕਾ ਹੱਕਾ ਮੈਨੇ ਰੱਬ ਦੀ ਸਹੁੰ, ਫਾਰਸੀ ਦਾ ਹੱਕਾ ਕਬੀਰ ਕਰੀਮ ਤੂੰ, ਕਬੀਰ ਮੈਨੇ ਹੁੰਦਾ ਹੈ ਵੱਡਾ, ਸਗੀਰ ਮੈਨੇ ਹੁੰਦਾ ਹੈ ਫਾਰਸੀ ਛੋਟਾ, ਹੇ ਕਰਤਾਰ ਤੂੰ ਵੱਡਾ ਵੀ ਹੈ ਕਰੀਮ ਤੂੰ ਰਹੀ, ਤੂੰ ਕਰਮ ਕਰਨ ਵਾਲਾ ਵੀ ਹੈ ਬਖਸ਼ਿੰਦ ਵੀ ਹੈ, ਹੱਕਾ ਕਬੀਰ ਕਰੀਮ ਤੂੰ ਬੇਐਬ, ਤੇਰੇ 'ਚ ਕੋਈ ਔਗਣ ਨਹੀਂ, ਪਰਵਦਗਾਰ ਤੂੰ ਸਾਰਿਆਂ ਦੀ ਪਾਲਣਾ ਕਰਨ ਵਾਲਾ ਹੈ। ਇੱਦਾਂ ਦੇ ਪਰਮੇਸ਼ਰ ਕੋਲ ਇਹ ਅਰਦਾਸ ਕਰਦੇ ਨੇ। ਤੋ ਐਸੇ ਪਾਠ ਗੁਰੂ ਗ੍ਰੰਥ ਸਾਹਿਬ ਅੰਦਰ ਹਨ। ਪਹਿਲੀ ਤਾਂ ਬਾਤ ਹੈ ਵੀ ਪਾਠ ਸ਼ੁੱਧ ਹੋਣਾ ਚਾਹੀਦਾ ਹੈ, ਜਿਤਨੀ ਪਾਠ ਦੀ ਸ਼ੁੱਧੀ ਹੋਵੇ ਓਨਾ ਹੀ ਇਹ ਫਲੀਭੂਤ ਹੁੰਦਾ ਹੈ। ਲੇਕਿਨ ਜਿਹੜਾ ਪਾਠ ਹੀ ਕਰੀ ਜਾਣਾ, 101 ਅਖੰਡ ਪਾਠ ਰੱਖ ਦਿਓ ਮਾੜਾ ਨਹੀਂ, ਪਾਠ ਕਰਨਾ ਦੋ ਚੀਜ਼ਾਂ ਲਈ ਬੜਾ ਜ਼ਰੂਰੀ ਹੈ, ਮਨ ਦੀ ਪਵਿੱਤਰਤਾ ਹੁੰਦੀ ਇਹਦੇ ਨਾਲ, ਸਥਾਨ ਦੀ ਸ਼ੁੱਧਤਾ ਹੁੰਦੀ ਇਹਦੇ ਨਾਲ। ਜਿਵੇਂ ਫੁੱਲ ਰੱਖੇ ਹੋਣ, ਖੁਸ਼ਬੂਆਂ ਹੋਣ, ਗੰਧ ਫੈਲਾਈ ਜਾਵੇ, ਬੱਤੀਆਂ ਬਾਲੀਆਂ ਜਾਣ ਧੂਪ ਬੱਤੀਆਂ, ਤਾਂ ਵਾਤਾਵਰਨ ਸ਼ੁੱਧ ਹੁੰਦਾ ਹੈ। ਪਾਠ ਨਾਲ ਦਿਮਾਗ ਸ਼ੁੱਧੀ ਹੁੰਦੀ ਹੈ, ਮਨ ਦੀ ਪਵਿੱਤਰਤਾ ਹੁੰਦੀ ਹੈ। ਮਨ ਜੇ ਭੈੜੇ ਖਿਆਲਾਂ ਵਿੱਚ ਜਾਵੇ ਤਾਂ ਭੈੜਾ ਹੋ ਜਾਂਦਾ ਹੈ, ਜੇ ਉੱਚੇ ਅਤੇ ਸੁੱਚੇ ਖਿਆਲਾਂ ਵਿੱਚ ਹੋ ਜਾਏ ਤਾਂ ਉਹਦੀ ਸੰਗਤ ਨਾਲ ਇਹ ਸੁੱਚਾ ਹੋ ਜਾਂਦਾ। ਗੁਰਬਾਣੀ ਉੱਤਮ ਵਿਚਾਰਾਂ ਦਾ ਇੱਕ ਖਜ਼ਾਨਾ ਹੈ। ਪਹਿਲੀ ਬਾਤ ਹੈ ਕਿ ਪਾਠ ਦੀ ਸ਼ੁੱਧੀ ਹੋਵੇ, ਅਤੇ ਦੂਜੀ ਬਾਤ ਅਰਥਬੋਧ ਹੋਵੇ, ਮਨੁੱਖ ਨੂੰ ਮੀਨਿੰਗਸ ਆਉਂਦੇ ਹੋਣ, ਮਾਨੇ ਆਉਂਦੇ ਹੋਣ। ਇਹਦਾ ਇਹ ਅਰਥ ਨਹੀਂ ਅਤੇ ਹਰ ਬੰਦੇ ਨੂੰ ਆਉਂਦੇ ਨੇ, ਕੋਸ਼ਿਸ਼ ਕਰਨੀ ਚਾਹੀਦੀ ਹੈ ਜਿਤਨਾ ਵੀ ਹੋ ਸਕੇ, ਜਿੱਥੋਂ ਵੀ ਹੋ ਸਕੇ, ਸੰਗਤ ਵਿੱਚੋਂ, ਗੁਰਮੁਖਾਂ ਦੀ ਸੰਗਤ ਵਿੱਚੋਂ ਇੱਥੇ ਆ ਕੇ ਦਾਸ ਦਾ ਮਨ, ਜਦੋਂ ਇਹ ਗੁਰਦੁਆਰੇ ਦੀ ਦੀਦਾਰ ਨਹੀਂ ਸੀ ਕੀਤੇ ਤਾਂ ਅਸਾਂ ਇਹ ਵੇਖਿਆ ਕਿ ਕਿਤਨਾ ਅੱਛਾ ਹੋਵੇ ਕਿ ਇੱਥੇ ਕੋਈ ਟਕਸਾਲੀ ਬਾਤ ਹੋਵੇ, ਜਿੱਥੋਂ ਕੋਈ ਬੀਬੀ ਭੈਣ, ਜਿੱਥੋਂ ਕੋਈ ਬੱਚਾ ਵੀਰ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਸਿੱਖ ਸਕੇ, ਉਹ ਤੋਂ ਬਾਅਦ ਪਾਠ ਦਾ ਮਤਲਬ ਕੁਛ ਨਾ ਕੁਛ ਸਿੱਖ ਸਕੇ, ਐਸਾ ਵੀ ਪ੍ਰਬੰਧਕਾਂ ਨੂੰ ਪ੍ਰਬੰਧ ਕਰਨਾ ਚਾਹੀਦਾ ਹੈ। ਅਤੇ ਉਹਦੇ ਵਾਸਤੇ ਪੁਸਤਕਾਂ ਅੱਜ ਕੱਲ੍ਹ ਬੜੀ ਤਿਆਰੀ ਕੀਤੀ ਹੋਈ ਹੈ ਅਤੇ ਬੜੇ ਭੰਡਾਰੇ ਭਰਪੂਰ ਨੇ। ਤਾਂ ਸ਼੍ਰੀ ਬਿੰਦਰਾ ਜੀ ਦਾਸਾਂ ਨੂੰ ਲੈ ਕੇ ਗੁਰਦੁਆਰਿਆਂ ਦੀ ਇੱਥੇ ਯਾਤਰਾ ਕਰਾ ਰਹੇ ਸਨ, ਇੱਥੇ ਆ ਕੇ ਦੀਦਾਰ ਹੋਏ, ਜਦੋਂ ਨਮਸਕਾਰ ਕਰਕੇ ਸਾਰੇ ਪ੍ਰਕਰਮਾ ਕੀਤੀ ਅਤੇ ਬੋਰਡ ਉੱਤੇ ਗੁਰੂ ਗ੍ਰੰਥ ਸਾਹਿਬ ਵਿੱਚ ਆਮ ਵਰਤੋਂ ਵਿੱਚ ਆਉਣ ਵਾਲੇ ਜਿਤਨੇ ਸ਼ਬਦ ਸਨ ਉਹ ਲਿਖੇ ਹੋਏ ਅਤੇ ਉਹਨਾਂ ਦੇ ਮੀਨਿੰਗਸ ਲਿਖੇ ਹੋਏ, ਮਾਨੇ ਲਿਖੇ ਹੋਏ। ਅਤਿ ਆਤਮਾ ਪ੍ਰਸੰਨ ਹੋਈ। ਜਿਸ ਦਿਨ ਦੇ ਆਏ ਇੱਕ ਬੜਾ ਹੀ ਵਿਖੜਾ ਸ਼ਬਦ, ਬੜਾ ਹੀ ਵਿਕਟ ਸ਼ਬਦ ਭਗਤ ਬਾਣੀ ਵਿੱਚੋਂ ਕਬੀਰ ਸਾਹਿਬ ਜੀ ਦਾ ਲਿਖਿਆ ਰਚਿਆ ਹੋਇਆ, ਫੀਲ ਰਬਾਬੀ ਬਲਦ ਪਖਾਵਜ ਕਊਆ ਤਾਲ ਬਜਾਵੇ, ਪਹਿਰ ਚੋਲ ਨਾ ਗਧਾ ਨਾਚੇ ਭੈਂਸਾ ਭਗਤ ਕਰਾਵੇ। ਇਹ ਸ਼ਬਦ ਪੜ੍ਹ ਲੈਣਾ ਹੋਰ ਬਾਤ ਹੈ, ਪਰ ਇਹਦੇ ਅਰਥ ਯਾਦ ਕਰਦਿਆਂ ਕਰਦਿਆਂ ਵੀ ਨਹੀਂ ਹੁੰਦੇ ਅਤੇ ਆਨੰਦ ਆ ਗਿਆ ਵੀ ਆਖਿਰ ਸਾਡੇ ਵਾਲੀ ਬਾਤ ਕਿਸੇ ਦੇ ਦਿਲ ਵਿੱਚ ਤਾਂ ਜ਼ਰੂਰ ਹੈ। ਤੋ ਦੂਸਰੀ ਬਾਤ ਹੈ ਸ਼ੁੱਧ ਪਾਠ ਤੋਂ ਬਾਅਦ ਗੁਰਬਾਣੀ ਦੇ ਅਰਥ ਬੋਧ ਵੱਲ ਮਨੁੱਖ ਦੀ ਰੁਚੀ ਹੋਵੇ। ਅਤੇ ਤੀਜੀ ਗੱਲ ਬੜੀ ਜ਼ਰੂਰੀ ਹੈ, ਪਾਠ ਕਰਨ ਨਾਲ ਤਾਂ ਜਿੱਦਾਂ ਧੂਪ ਧੁਖਾਇਆ ਵਾਤਾਵਰਨ ਸ਼ੁੱਧ ਹੁੰਦਾ ਹੈ, ਪਾਠ ਕਰਨ ਨਾਲ ਕੇਵਲ ਮਨ ਦੀ ਪਵਿੱਤਰਤਾ ਅਤੇ ਦਿਮਾਗ ਦੀ ਸ਼ੁੱਧੀ ਹੋਵੇਗੀ। ਅਰਥਬੋਧ ਨਾਲ ਅਸੀਂ ਆਪਣੇ ਆਪ ਨੂੰ ਟੈਲੀ ਕਰਾਂਗੇ ਕਿਸੇ ਤੁਕ ਨਾਲ, ਸੇਧ ਮਿਲੇਗੀ, ਸਾਨੂੰ ਪਤਾ ਲੱਗੂਗਾ ਕਿ ਅਸੀਂ ਇਸ ਤੁਕ ਦੇ ਭਾਗ ਤੋਂ ਕਿੰਨੇ ਕੁ ਕਦਮ ਪਿੱਛੇ ਹਾਂ ਜਾਂ ਰਲ ਗਏ ਨਾਲ ਜਾਂ ਅਸੀਂ ਅੱਗੇ ਲੰਘ ਗਏ ਹਾਂ। ਕਈ ਮਨੁੱਖਾਂ ਨੂੰ ਵਿਚਾਰ ਤੋਂ ਬਿਨਾਂ ਇਹ ਵੀ ਭੁਲੇਖਾ ਹੁੰਦਾ ਕਿ ਮੈਂ ਤੁਕ ਦੇ ਅਰਥਾਂ ਤੋਂ ਵੀ ਗਾਹਾਂ ਲੰਘਿਆ। ਮਹਾਰਾਜ ਬਖਸ਼ਿਸ਼ ਕਰੇ ਕਿ ਉਹ ਤੁਕ ਤੱਕ ਹੀ ਰਹਿਣ ਤਾਂ ਬੜਾ ਅੱਛਾ ਹੁੰਦਾ ਹੈ। ਤੋ ਅਰਥਬੋਧ ਹੋਣ ਨਾਲ ਸਾਨੂੰ ਇਹ ਪਤਾ ਲੱਗੂਗਾ ਕਿ ਹਾਲੇ ਸਾਡੇ ਵਿੱਚ ਕਿਤਨੀ ਘਾਟ ਹੈ ਗੁਰਬਾਣੀ ਦੇ ਇਸ ਫਰਮਾਨ ਤੋਂ। ਤੀਜੀ ਗੱਲ ਹੋਰ ਹੈ, ਉਹ ਹੈ ਕਿ ਬਾਣੀ ਰੂਪ ਹੋ ਕੇ ਬਾਣੀ ਪੜ੍ਹਨੀ ਚਾਹੀਏ। ਬਾਣੀ ਰੂਪ ਹੋ ਜਾਣਾ ਐਸਾ ਹੈ ਹੁਕਮ ਵਿੱਚ ਟਿਕ ਜਾਣਾ। ਇਹਨਾਂ ਤਿੰਨਾਂ ਚੀਜ਼ਾਂ ਲਈ ਸਾਨੂੰ ਕੋਸ਼ਿਸ਼ ਕਰਦੇ ਰਹਿਣਾ ਚਾਹੀਦਾ। ਬਾਣੀ ਪੜ੍ਹ ਰਿਹਾ ਹੈ ਗੁਰੂ ਦਾ ਲਾਲ ਅੰਮ੍ਰਿਤਧਾਰੀ ਰਹਿਤਵਾਨ ਗੁਰੂ ਦਾ ਸਿੱਖ ਭਾਈ ਤਾਰੂ ਸਿੰਘ। ਲਾਹੌਰ ਦੇ ਨਖਾਸ ਚੌਕ ਅੰਦਰ ਜਨੂਨੀ ਹਕੂਮਤ ਨੇ ਇਹਦੀ ਖੋਪਰੀ ਲਾ ਦਿੱਤੀ, 13 ਦਿਨ ਉਸ ਚੌਕ ਵਿੱਚ ਤਾਰੂ ਸਿੰਘ ਦੀ ਖੋਪਰੀ ਪਈ ਰਹੀ ਅਤੇ ਆਪ ਜਿਉਂਦਾ ਰਿਹਾ, ਚੌਂਕੜਾ ਵੱਜਾ ਰਿਹਾ ਅਤੇ ਜਪਜੀ ਸਾਹਿਬ ਦਾ ਪਾਠ ਚੱਲਦਾ ਰਿਹਾ। ਬਾਣੀ ਰੂਪ ਹੋਇਆ ਹੈ ਭਾਈ ਤਾਰੂ ਸਿੰਘ, ਇਹ ਇੱਕ ਕਮਾਲ ਦੀ ਬਾਤ ਨੇ। ਇਹਨੂੰ ਪਾਠ ਵੀ ਸ਼ੁੱਧ ਆਉਂਦਾ ਹੈ, ਇਹਨੂੰ ਅਰਥਬੋਧ ਵੀ ਹੈ, ਅਤੇ ਇਹਨਾਂ ਦੋਹਾਂ ਤੋਂ ਅੱਗੇ ਇਹ ਬਾਣੀ ਰੂਪ ਹੋ ਗਿਆ ਹੈ, ਤਦ ਰੂਪ ਹੋ ਗਿਆ ਹੈ। ਜਿਵੇਂ ਮਨ ਤੂੰ ਸ਼ੁੱਧਮ ਤੂੰ ਮਨ ਸ਼ੁੱਧੀ ਮਨ ਤਨ ਸ਼ੁੱਧਮ ਤੂੰ ਜਾਂ ਸ਼ੁੱਧੀ ਤਾਂ ਕਸਨ ਗੋਇਦ ਬਾਦ ਅਸੀਂ ਮਨ ਦੇ ਗਰਮ ਤੂੰ ਦੇ ਗਰੇ। ਸਤਸੰਗ ਜੀ, ਇਸ ਲਈ ਜਿਤਨਾ ਇਹਨਾਂ ਤਿੰਨਾਂ ਚੀਜ਼ਾਂ ਦਾ ਫਿਕਰ ਰੱਖ ਕੇ ਅਸੀਂ ਬਾਣੀ ਪੜ੍ਹਾਂਗੇ, ਓਨਾ ਹੀ ਅਸੀਂ ਅਸਲੀਅਤ ਦੇ ਨੇੜੇ, ਮਰਕਜ਼ ਦੇ ਨੇੜੇ, ਕੇਂਦਰ ਦੇ ਨੇੜੇ, ਗੁਰੂ ਦੀ ਰੁਚੀ ਦੇ ਨੇੜੇ ਨੇੜੇ ਹੁੰਦੇ ਜਾਵਾਂਗੇ। ਉਹਨਾਂ ਸਾਡਾ ਜਨਮ ਸਫਲ ਹੁੰਦਾ ਜਾਏਗਾ, ਉਹਨਾਂ ਸਾਡਾ ਸਤਸੰਗ ਕਰਨਾ ਇਹ ਸਫਲ ਹੁੰਦਾ ਜਾਏਗਾ। ਗੁਰੂ ਬਖਸ਼ਿਸ਼ ਕਰੇ ਸਾਨੂੰ ਪਾਠ ਦੀ ਸ਼ੁੱਧੀ, ਅਰਥਬੋਧ ਅਤੇ ਬਾਣੀ ਦਾ ਰੂਪ ਹੋਣ ਦਾ, ਸੁਚਿਆਰ ਹੋਣ ਦਾ ਫਿਕਰ ਲੱਗਾ ਰਹੇ। ਤੋ ਸਤਸੰਗ ਜੀ, ਮੇਰੀ ਬੇਨਤੀ ਹੈ, ਸਿਆਣੇ ਕਹਿੰਦੇ ਨੇ ਜੇ ਕੋਈ ਤੇਜ਼ ਨਹੀਂ ਦੌੜ ਸਕਦਾ ਤਾਂ ਮੰਜ਼ਿਲ ਵੱਲ ਨੂੰ ਤੁਰਿਆ ਜਾਵੇ, ਉਹ ਭਾਵੇਂ ਹੌਲੀ ਤੁਰੇ, ਉਹਦੇ ਪਹੁੰਚ ਜਾਣ ਦਾ ਦੀ ਸੰਭਾਵਨਾ ਹੁੰਦੀ ਹੈ। ਸਲੋ ਐਂਡ ਸਟੈਡੀ ਵਿਲ ਵਿਨ ਦੀ ਰੇਸ, ਸਿਆਣੇ ਆਖਿਆ। ਪਰ ਜਿਹੜਾ ਰਾਹ ਹੀ ਛੱਡ ਜਾਵੇ ਉਹਦੇ ਪਹੁੰਚਣ ਦਾ ਤਾਂ ਕਦੀ ਇਮਕਾਨ ਹੀ ਨਹੀਂ ਹੋ ਸਕਦਾ। ਤਾਂ ਜਿਹੜਾ ਥੱਕ ਟੁੱਟ ਕੇ ਜਾਂ ਬੇਉਮੀਦ ਹੋ ਕੇ, ਨਾ ਉਮੀਦ ਹੋ ਕੇ ਬਹਿ ਜਾਏ ਜਾਂ ਪਿਛਾ ਨੂੰ ਮੁੜਨਾ ਸ਼ੁਰੂ ਕਰ ਦੇਵੇ, ਉਹ ਮੰਜ਼ਿਲ ਅਤੇ ਡੈਸਟੀਨੇਸ਼ਨ 'ਤੇ ਕਦੀ ਪਹੁੰਚ ਹੀ ਨਹੀਂ ਸਕਦਾ। ਇਸ ਲਈ ਜੇ ਅਸੀਂ ਤੇਜ਼ੀ ਨਾਲ ਗੁਰੂ ਦੇ ਫਰਮਾਨਾਂ ਨੂੰ ਮੰਨ ਨਹੀਂ ਸਕਦੇ ਤਾਂ ਧੀਰੇ ਧੀਰੇ ਮੰਨੀਏ, ਇਹ ਜਨਮ ਸਫਲ ਹੋਵੇ, ਸਾਡਾ ਗੁਰੂ ਦੇ ਸਿੱਖ ਹੋਣ ਦਾ ਕੋਈ ਮਤਲਬ ਬਣ ਜਾਵੇ। ਅਤੇ ਇਹ ਗੁਰਪੁਰਬ ਮਨਾਉਣੇ, ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਪ੍ਰਕਾਸ਼ ਪੁਰਬ ਮਨਾਉਣਾ ਸਾਡੇ ਹਿਰਦੇ ਅੰਦਰ ਸਾਨੂੰ ਖਿੱਚ ਕੇ ਗੁਰੂ ਦੇ ਚਰਨਾਂ ਕੋਲ, ਗੁਰੂ ਦੇ ਵਾਕਾਂ ਕੋਲ, ਗੁਰੂ ਦੇ ਗੁਰੂ ਵਾਲੇ ਜੀਵਨ ਦੇ ਕੋਲ ਲੈ ਜਾਵੇ, ਇਉਂ ਛੋਹ ਪ੍ਰਾਪਤ ਕਰਨੀ ਹੈ। ਆਓ ਸਾਰੇ ਰਲ ਕੇ ਪਿਆਰ ਨਾਲ ਇਸ ਤੁਕ ਨੂੰ ਫਿਰ ਗਾਵੀਏ ਅਤੇ ਕੀਰਤਨ ਦੀ ਸੰਪੂਰਨਤਾ ਹੋਵੇ। ਜਪ ਮਨ ਮੇਰੇ ਗੋਬਿੰਦ ਕੀ ਬਾਣੀ, ਕਿਸੇ ਤੁਕ ਨੂੰ ਬਾਰ ਬਾਰ ਗਾਉਣਾ ਇੱਦਾਂ ਹੀ ਹੁੰਦਾ ਹੈ ਜਿਵੇਂ ਕਿਸੇ ਬੁਰਕੀ ਨੂੰ ਮੂੰਹ ਵਿੱਚ ਪਾ ਕੇ ਬਾਰ ਬਾਰ ਚਬਾਉਣਾ, ਚਬਾਉਂਦਿਆਂ ਚਬਾਉਂਦਿਆਂ ਉਹਦੇ 'ਚੋਂ ਰਸ ਨਿਕਲਦਾ। ਸਾਨੂੰ ਕੀਰਤਨ ਸਿਖਾਲਣ ਵਾਲਿਆਂ ਨੇ ਅਪਾਰ ਮਿਹਰ ਕਰਕੇ ਆਖਿਆ ਸੀ ਕਿ ਕਿਸੇ ਤੁਕ ਦਾ ਮੁੜ ਮੁੜ ਆਲਾਪ ਕਰਨਾ, ਸ਼ਬਦ ਦੇ ਵਿੱਚ ਡੂੰਘੇ ਜਾਣਾ। ਗੁਰਬਾਣੀ ਵਿੱਚ ਆਉਂਦਾ ਹੈ, ਧਨ ਸੁਰਾਗ ਸੁਰੰਗੜੇ ਅਲਾਪਤ ਸਭ ਤਿਖ ਜਾਏ, ਜਾਂ ਅਲਾਪਤ ਤਿਖ ਜਾਏ, ਕੁਛ ਇਸ ਤਰ੍ਹਾਂ ਪਾਠ ਵਿਸਰਦਾ ਹੋਵੇਗਾ। ਇਹ ਬਾਰ ਬਾਰ ਕਿਸੇ ਤੁਕ ਨੂੰ ਗਾਉਣਾ ਇੱਦਾਂ ਹੁੰਦਾ ਹੈ ਜਿਵੇਂ ਬੁਰਕੀ ਨੂੰ ਚਬਾਉਣਾ, ਉੱਦਾਂ ਹੀ ਨਿਗਲ ਲਓ ਤਾਂ ਉਹਨਾਂ ਫਾਇਦਾ ਨਹੀਂ ਪਹੁੰਚਾਉਂਦੀ ਜਿੰਨਾ ਬਾਰ ਬਾਰ ਇਹਨੂੰ ਚਬਾ ਕੇ ਬੁਰਕੀ ਨੂੰ ਖਾਈਏ। ਗੁਰਬਾਣੀ ਨੂੰ ਬਾਰ ਬਾਰ ਵਿਚਾਰ ਕੇ ਪੜ੍ਹਨਾ ਹਜ਼ਮ ਕਰਨ ਵਾਲਾ ਅਤੇ ਆਤਮਿਕ ਸ਼ਕਤੀ ਵਾਸਤੇ ਬੜਾ ਹੀ ਲਾਜ਼ਮੀ ਹੈ। ਇਸ ਲਈ ਆਓ ਇਸ ਤੁਕ ਨੂੰ ਫਿਰ ਗਾਈਏ, ਜਪ ਮਨ ਮੇਰੇ
ਜਪ ਮਨ ਜਪ ਮਨ
ਗੋਬਿੰਦ ਜਪ ਮਨ
साधु जान राम रस में।